ਪੇਸ਼ ਅਜ ਨਾਨਕ ਖੁਸ਼ੀ ਪੇਸ਼ ਅਜ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਕੋਈ ਮਾਟੀ ਕਾ ਕਿਆ ਧੁਪੈ ਸੁਆਮੀ ਮਾਨਸ ਕੀ ਗਤ ਏਹੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸਤਨਾ ਧੰਨ ਵਾਹੇ ਗੁਰੂ ਸਾਹਿਬ ਜੀਓ ਸ਼ਲੋਕ ਅਨਿਕ ਲੀਲਾ ਰਾਜ ਰਸ ਰੂਪੰ ਸ਼ਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧ ਨਾਨਕ ਸੁਪਨ ਮਨੋਰਥ ਮਾਇਆ ਅਨਕ ਲੀਲਾ ਰਾਜ ਰਸ ਰੂਪੰ ਸ਼ਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧ ਨਾਨਕ ਸੁਪਨ ਮਨੋਰਥ ਮਾਇਆ ਸੁਪਨੈ ਖਬ ਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਧਰੋਹ ਪੌੜੀ ਸੁਪਨੇ ਛੇਤੀ ਚਿਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਆਰ ਜਾ ਗਈ ਵਿਹਾਏ ਤੰਦੈ ਧਾਇਆ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ ਪੂਰਨ ਭਏ ਨਾਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ पावन पवित्र खजूरी अंदर सुबाए मान खोए बैठे गुरु सवारे सत संगी जनों उस परिपूर्ण परमेश्वर जी दा सतगुरु गुरु नानक साहेब तन तन गुरु ग्रंथ साहेब जी दा कोटान कोट शुक्र है जिस मालिक ने कृपा करके आप संगत दे दर्शन दीदार करन दा आप रहमत करके सुभाग बख्शिया है। पिछले साल भी इस स्थान ते आप प्रबंधक वीरां वल्लों समूह साध संगत वल्लों उलीके हुए प्रोग्राम दे अनुसार धन गुरु अर्जुन देव सच्चे पातशाह महाराज उन्हां दे पावन पवित्र मुख तो उचारण कीती हुई अमृत गुरबाणी जैत शरी की वार आरंभ कीती सी। सत पौड़ियां तक विचार गुरु की कृपा नल कोई सी। आओ उस तो अगे ही इसे वार दी अठवीं पौड़ी और शलोक आप जी ने श्रवण कीता है। कृपा करके एकाग्रता दी दात बख्शिया जे। तन गुरु अर्जुन देव सच्चे पातशाह महाराज आप बख्शिश कृपा मेर करके विच वरतो। खजूर अपने अमृत बचन दी विचार आप ही कृपा करके साहब जी रहमत करके करा लवो। बख्शो आशीष साध संगत प्यार अदब दे नाल उचारण करो जी सतनाम श्री वाहे गुरु जी। करो बख्शिश फिर उचारण करो जी सतनाम श्री वाहे गुरु जी। सतगुरु गुरु पंचम पातशाह महाराज जी ने इस पवित्र वार दे अंदर जो बख्शिश कीती है हर एक शलोक दे अंदर सतगुरु जी ने जेड़ा रहमत भरिया बचन किया है उसे दे नाल ही सतगुरु ने उस पौड़ी दी विचारधारा जो उसे सिद्धांत नू शलोक ते पौड़ी दा सिद्धांत एक ही है। अज धन गुरु अर्जुन देव सच्चे पातशाह महाराज जी ने इस अठवीं पौड़ी दे अंदर शलोक अंदर जो कृपा कीती है हजूर ने इस पवित्र शलोक अंदर और पौड़ी दे विच उस मनुख नू समझाउणा कीता है जिस नू परमेश्वर ने राज भी दिता होवे जिस नू तख्त ते आसन सिंघासन भी दिता होवे पर जे ओ उस सिंघासन नू उस तख्त नू उस राज भाग दे रस विच मस्त है परमेश्वर नू हिरदे विचो विसार दिता है भुला दिता है ते तन गुरु अर्जुन देव सच्चे पातशाह कहिंदे ने ਇਹ ਸੁੱਖ ਕੇਵਲ ਇੱਕ ਸੁਪਨੇ ਦਾ ਹੀ ਮਤ ਇਸ ਸੁਪਨੇ ਦੇ ਸੁੱਖ ਨੂੰ ਦੇਖ ਕੇ ਭੁੱਲ ਜਾਈ ਦੁਨੀਆਂ ਦੇ ਧੰਦੇ ਤੇ ਇਸ ਰਸ ਵਿੱਚ ਖਚ ਧੋ ਕੇ ਆਪਣੀ ਆਰਬਲਾ ਆਪਣੀ ਆਰਜਾ ਆਪਣੀ ਉਮਰ ਨੂੰ ਕਿਤੇ ਵਿਅਰਥ ਨਾ ਕਰ ਦੇ। ਸਾਹਿਬ ਨੇ ਅੰਮ੍ਰਿਤ ਬਚਨ ਇਹ ਕਿਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਇਹ ਹੀ ਬਖਸ਼ਿਸ਼ ਭਰੇ ਬਚਨ ਕਹੇ ਨੇ। ਹਜ਼ੂਰ ਨੇ ਕਿਤੇ ਤਾਂ ਸੰਸਾਰ ਨੂੰ ਦੱਸਿਆ ਕਿ ਇਹ ਕੇਵਲ ਇੱਕ ਪਾਣੀ ਦਾ ਬੁਲਬਲਾ ਹੈ ਕਿ ਜਿਵੇਂ ਮੀਂਹ ਪੈਂਦਾ ਤੇ ਪਾਣੀ ਦੇ ਛੋਟੇ ਛੋਟੇ ਬੁਲਬਲੇ ਪੈਦਾ ਹੁੰਦੇ ਨੇ ਦੇਖਦਿਆਂ ਦੇਖਦਿਆਂ ਉਹ ਹੋਂਦ ਵਿੱਚ ਆਉਂਦੇ ਨੇ ਤੇ ਇੱਕੋ ਦਮ ਅੱਖਾਂ ਤੋਂ ਓਹਲੇ ਹੋ ਜਾਂਦੇ ਨੇ ਬਿਣਸ ਜਾਂਦੇ ਨੇ। ਸਾਹਿਬ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਹੀ ਇਹ ਸੰਸਾਰ ਦੀ ਖੇਡ ਹੈ ਮਤ ਭੁਲੇਖੇ ਵਿੱਚ ਰਹੇ ਕਿ ਮੇਰੇ ਕੋਲ ਰਾਜ ਭਾਗ ਮੇਰੇ ਕੋਲ ਸੁਖ ਹੈ ਦੁਨੀਆਂ ਦਾ ਤੇ ਸ਼ਾਇਦ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂ। ਸਾਹਿਬ ਨੇ ਅੱਜ ਆਰੰਭ ਵਿੱਚ ਕਿਹਾ ਕਹਿਣ ਲੱਗੇ ਅਨਕ ਲੀਲਾ ਰਾਜ ਰਸ ਰੂਪੰਗ ਅਨਕ ਲੀਲਾ ਦਰ ਤੇ ਅਨੇਕਾਂ ਤਰ੍ਹਾਂ ਦੇ ਚੋਜ, ਅਨੇਕਾਂ ਤਰ੍ਹਾਂ ਦੇ ਕੌਤਕ। ਕਹਿਣ ਲੱਗੇ ਰਾਜ ਰਸ ਰੂਪੰਗ ਹਜ਼ੂਰ, ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਰਾਜ ਦੇ ਕੌਤਕ ਰਸ ਤੇ ਦੁਨੀਆਂ ਦੇ ਰੂਪ ਵਿੱਚ ਜੇ ਕੋਈ ਮਸਤ ਹੋ ਜਾਏ। ਛਤਰ ਚਮਰ ਤਖਤ ਆਸਨੰਗ, ਉਹਦੇ ਕੋਲ ਛਤਰ ਵੀ ਸਿਰ ਤੇ ਝੁਲਦਾ ਹੋਵੇ। ਤਖਤ ਦਾ ਅਰਥ ਹੈ ਉਹਦੇ ਕੋਲ ਰਾਜ ਭਾਗ ਸਿੰਘਾਸਨ ਵੀ ਹੋਵੇ। ਪਰ ਸਾਹਿਬ ਕਹਿਣ ਲੱਗੇ ਰਚੰਤ ਮੂੜ ਅਗਿਆਨ ਅੰਧ ਹੈ। ਕਹਿੰਦੇ ਨੇ ਖੇ ਜੀਵ ਬਚਨ ਕੀਤੇ ਉਹਦੇ ਵਿੱਚ ਰਚੰਤ ਦਰ ਤੇ ਖਿੱਚ ਜੋ ਖਚਤ ਹੈ। ਮੂੜ ਦਾ ਅਰਥ ਮੂਰਖ, ਅਗਿਆਨ ਦਾ ਅਰਥ ਜਿਹਨੂੰ ਸਮਝ ਕੋਈ ਨਹੀਂ, ਤੇ ਅੰਧੇ ਦਾ ਅਰਥ ਜਿਹਨੂੰ ਨਜ਼ਰ ਕੋਈ ਨਹੀਂ ਆਉਂਦਾ ਪਿਆ। ਤਿੰਨ ਸ਼ਬਦ ਸਾਹਿਬ ਨੇ ਵਰਤੇ ਨੇ। ਕਹਿਣ ਲੱਗੇ ਕਿ ਭਾਈ ਜਿਹੜਾ ਉਹਦੇ ਵਿੱਚ ਖਚਤ ਹੋ ਜਾਏ, ਰਚੰਤ ਮੂੜ ਅਗਿਆਨ ਅੰਧ ਹੈ, ਨਾਨਕ ਸੁਪਨ ਮਨੋਰਥ ਮਾਇਆ। ਕਹਿੰਦੇ ਨੇ ਜਿਹੜੇ ਇਹ ਤੇਰੇ ਮਨ ਦੇ ਮਨੋਰਥ ਨੇ ਰਾਜ ਭਾਗ ਦੇ, ਇਹ ਕੇਵਲ ਇੱਕ ਸੁਪਨੇ ਦੀ ਤਰ੍ਹਾਂ ਨੇ, ਇਸ ਤੋਂ ਵੱਧ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਓ ਦਰਸ਼ਨ ਕਰੀਏ ਕਿ ਸਤਿਗੁਰੂ ਕਿਵੇਂ ਰਹਿਮਤ ਕਰਕੇ ਇਸ ਤਰ੍ਹਾਂ ਦਾ ਉਪਦੇਸ਼ ਦਿੰਦੇ ਨੇ ਕਿ ਮਨੁੱਖ ਇਹਦੇ ਵਿੱਚ ਖਚਤ ਨਾ ਹੋਵੇ। ਇਸ ਸੰਸਾਰ ਦੇ ਅੰਦਰ ਬਾਬਾ ਫਰੀਦ ਜੀ ਦੇ ਕਥਨ ਦੇ ਮੁਤਾਬਕ ਕਹਿੰਦੇ ਨੇ ਜਿਹੜਾ ਲੋਕਾਂ ਦੇ ਸਿਰ ਤੇ ਕਦੀ ਛਤਰ ਝੁਲਦੇ ਸਨ, ਜਦੋਂ ਉਹਨਾਂ ਨੇ ਦਰਬਾਰ ਸਜਾ ਕੇ ਬੈਠਣਾ ਤੇ ਕਵੀਆਂ ਨੇ ਆ ਕੇ ਉਹਨਾਂ ਦੀ ਸਿਫਤ ਦੇ ਛੰਦ ਰਚਨੇ, ਸਹਿਬ ਬਾਬਾ ਫਰੀਦ ਕਹਿੰਦੇ ਨੇ ਕਿ ਉਹਨਾਂ ਦੇ ਦਰਬਾਰ ਵਿੱਚ ਬੈਠਣ ਤੋਂ ਪਹਿਲਾਂ ਨਗਾਰੇ ਤੇ ਚੋਟ ਵੱਜਣੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਛਤਰ, ਇਹ ਨਗਾਰੇ, ਇਹ ਦੁਨੀਆਂ ਦੇ ਸੁੱਖ ਪਤਾ ਹੀ ਉਦੋਂ ਲੱਗਾ ਜਦੋਂ ਇਸ ਸਰੀਰ ਵਿੱਚੋਂ ਹੰਸ ਨੇ ਉਡਾਰੀ ਮਾਰੀ ਤੇ ਪਰਿਵਾਰ ਦੇ ਲੋਕ, ਸੰਸਾਰ ਦੇ ਲੋਕ ਜਿਹੜੇ ਸਜਦੇ ਕਰਦੇ ਸਨ, ਉਹ ਇਸ ਤਰ੍ਹਾਂ ਕਬਰ ਅਸਥਾਨ ਵਿੱਚ ਦਫ਼ਨ ਕਰ ਆਏ ਜਿਵੇਂ ਮਾਨੋ ਇੱਕ ਯਤੀਮ ਨੂੰ ਆਪਣੇ ਘਰੋਂ ਕੋਈ ਕੱਢ ਦੇਵੇ। ਸਾਹਿਬ ਕਹਿੰਦੇ ਨੇ ਇਹਦੇ ਵਿੱਚ ਖਚਤ ਨਾ ਹੋ। ਹਜ਼ੂਰ ਨੇ ਕਿਰਪਾ ਭਰਿਆ ਬਚਨ ਕਿਹਾ, ਸਾਹਿਬ ਕਹਿੰਦੇ ਨੇ ਪਾਸ ਦਮਾਮੇ ਸੱਤ ਸ਼ੇਰ, ਪਾਸ ਦਾ ਅਰਥ ਕੋਲ। ਸਾਹਿਬ ਬਾਬਾ ਫਰੀਦ ਜੀ ਕਹਿ ਰਹੇ ਨੇ ਜਿਸ ਦੇ ਕੋਲ ਨਗਾਰੇ ਵੀ ਵੱਜਦੇ ਹੋਣ, ਪਾਸ ਦਮਾਮੇ ਸੱਤ ਸ਼ੇਰ ਤੇ ਸਿਰ ਦੇ ਉੱਤੇ ਕੀਮਤੀ ਛਤਰ ਝੁਲਦੇ ਹੋਣ, ਭੇਰੀ ਸੱਡੋ ਰੱਡ। ਸਾਹਿਬ ਨੇ ਤਿੰਨ ਸ਼ਬਦ ਅੱਗੇ ਵਰਤੇ ਨੇ, ਭੇਰੀ ਦਰ ਤੇ ਤੂਤੀਆਂ ਵੱਜਦੀਆਂ ਹੋਣ, ਭੇਰੀ ਸੱਡੋ ਰੱਡ। ਰੱਡ ਇੱਕ ਛੰਦ ਦਾ ਨਾਮ ਹੈ। ਸਾਹਿਬ ਕਹਿੰਦੇ ਨੇ ਜਿਹਦੀ ਸਿਫਤ ਵਿੱਚ ਕਵੀ ਇਕੱਠੇ ਹੋ ਕੇ ਰੱਡ ਛੰਦ ਦੇ ਅੰਦਰ ਉਹਦੀ ਸਿਫਤ ਵੀ ਕਰਦੇ ਹੋਣ, ਇੰਨਾ ਤਾਕਤ ਵਾਲਾ ਬਲ ਵਾਲਾ ਹੋਵੇ ਕਿ ਪਾਸ ਦਬਾਮੇ ਸੱਤ ਸ਼ੇਰ ਭੇਰੀ ਸੱਡੋ ਰੱਡ। ਤੇ ਸਾਹਿਬ ਕਹਿੰਦੇ ਨੇ ਜੇ ਇਹਦਾ ਮਾਣ ਕਰਨਾ ਮਣਾ, ਸਜਾਏ ਸੁੱਤੇ ਜੀਰਾਣ ਮੈਂ ਠੀਏ ਅਤੀਮਾ ਗੱਡ। ਅਤੀਮ ਦਾ ਅਰਥ ਏ ਤੇ ਯਤੀਮ ਏ। ਕਹਿੰਦੇ ਨੇ ਉਸੇ ਮਨੁੱਖ ਨੂੰ, ਤਾਕਤ ਵਾਲੇ ਨੂੰ ਜਾ ਕੇ ਸ਼ਮਸ਼ਾਨ ਘਾਟ ਵਿੱਚ ਕਬਰ ਅਸਥਾਨ ਵਿੱਚ ਇਸ ਤਰ੍ਹਾਂ ਦਫ਼ਨ ਕਰਕੇ ਆ ਗਏ ਜਿਵੇਂ ਮਾਨੋ ਇੱਕ ਯਤੀਮ ਨੂੰ ਕਿਸੇ ਨੇ ਘਰੋਂ ਕੱਢ ਦਿੱਤਾ ਹੋਵੇ। ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਇਸ ਤਖਤ ਛਤਰ ਦਾ ਤੇ ਰਾਜ ਭਾਗ ਦਾ ਮਾਣ ਨਾ ਕਰੀ। ਆ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਜ਼ ਕਰਨੀ, ਹਜ਼ੂਰ ਨੇ ਜੋ ਰਹਿਮਤ ਭਰੇ ਬਚਨ ਦਰਜ ਕੀਤੇ ਨੇ, ਚਾਹੇ ਕਬੀਰ ਸਾਹਿਬ ਦੇ ਬਚਨ ਪੜੋ, ਬਾਬਾ ਫਰੀਦ ਸਾਹਿਬ ਦੇ ਬਚਨ ਪੜੋ, ਭਗਤ ਨਾਮਦੇਵ ਜੀ ਦੇ ਬਚਨ ਪੜੋ, ਸਾਰਿਆਂ ਦਾ ਸਿਧਾਂਤ ਇੱਕ ਏ। ਕਿਉਂਕਿ ਸੱਚ ਹੁੰਦਾ ਹੀ ਇੱਕ ਹੈ। ਝੂਠ ਦੇ ਲਈ ਪਤਾ ਨੀ ਕਿੰਨੇ ਕੁ ਝੂਠ ਘੜਨੇ ਪੈਂਦੇ ਨੇ। ਸੱਚ ਸਿੱਧ ਕਰਨ ਵਾਸਤੇ ਕੋਈ ਉਦਾਹਰਣ ਨਹੀਂ, ਸੱਚ ਆਪਣੇ ਆਪ ਵਿੱਚ ਹੀ ਪ੍ਰਤੱਖ ਹੈ। ਇਹੀ ਕਾਰਨ ਕਿ ਜੇ ਕੋਈ ਬੰਗਾਲ ਦੀ ਧਰਤੀ ਤੇ ਬੈਠੇ ਨੇ ਉਹ ਸੱਚ ਬੋਲ ਰਹੇ, ਕੋਈ ਪਾਕ ਪਟਨ ਦੀ ਧਰਤੀ ਤੇ ਬੈਠਾ ਮਹਾਂਪੁਰਸ਼ ਉਹ ਸੱਚ ਦੀ ਗੱਲ ਕਰਦਾ, ਕੋਈ ਮਹਾਰਾਸ਼ਟਰ ਦੀ ਧਰਤੀ ਵੀ ਸੱਚ ਨੂੰ ਬੋਲਦਾ। ਸਿਰਫ ਅਰਜ਼ ਕਰ ਰਿਹਾ, ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਕਿ ਇਸ ਰਾਜਪਾਲ ਸਿੰਘਾਸਨ ਵਿੱਚ ਖਚਤ ਨਾ ਕੋਵੀ, ਦੇਖ ਇੱਕ ਸੁਪਨੇ ਦੀ ਤਰ੍ਹਾਂ ਹੀ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਹਿਬ ਭਗਤ ਨਾਮਦੇਵ ਜੀ ਦਾ ਉਹ ਪਵਿੱਤਰ ਬਚਨ ਪੜੋ। ਭਾਵਾਂ ਉਦਾਹਰਣਾਂ ਸਾਨੂੰ ਬਾਣੀ ਵਿੱਚੋਂ ਜ਼ਿਆਦਾਤਰ ਪੁਰਾਣਕ ਮਿਲਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪੁਰਾਣਕ ਉਦਾਹਰਣਾਂ ਉਹਨਾਂ ਦਾ ਭਾਵ ਕੇਵਲ ਕੰਧ ਰਸ। ਸਤਿਗੁਰੂ ਕਹਿੰਦੇ ਨੇ ਜੇ ਤੂੰ ਇਹ ਮੰਨ ਰਿਹਾ ਹੈ ਕਿ ਏਡੇ ਏਡੇ ਬਲੀ ਰਾਜ ਭਾਗ ਦੇ ਮਾਲਕ ਇਸ ਦੁਨੀਆਂ ਤੇ ਆਏ, ਉਹ ਚਲੇ ਗਏ, ਤੇ ਮਨਾ ਤੂੰ ਮਾਨ ਨਾ ਕਰੀ, ਤੇਰੀ ਤਾਂ ਹਸਤੀ, ਤੇਰੀ ਤਾਂ ਪਾਏ ਕੋਈ ਨਹੀਂ। साहिब धन गुरु ग्रंथ साहिब विच बाबा नामदेव जी दा वचन आउंदा सी अक्सर पढ़ने हां कि गहरी करकै नीव खुदाई ऊपर मंडप छाए केवल सुपने दी तरह है। किन्नी डूंगी नीह पट्टी ते ओदे उत्ते कई मंजिलां उच्चा मकान बना दिता। गहरी करकै नीव खुदाई ऊपर मंडप छाए मार कंडे ते को अधकाई जिन त्रिण तर मूंड बिलाए। मन्या जांदा है कि मार कंडे ऋषि दी सब तो ज्यादा उम्र है। किन्नी जे ओनू परमेश्वर ने ज्ञान दिता ओनू एक समझ पै गई सी अपनी उम्र ता पता ही नहीं कि इथो तक आपां मिथ जरूर लैने आ कि इन्ने साल इन्ना समा मनुख जींदा है पर धन गुरु ग्रंथ साहिब किन्ने हकीकत ए वे कि मनुख दा हर एक सवास जेड़ा है ओ मौत दा संदेशा लैके आउंदा है। हर सवास जेड़ा सी लैने आ ओ असल विच एक लड़ी है एक तरतीब है। जदों साडे अंदरों सवास निकलदा है इहदा भाव ही ए वे कि इसे सवास दी लड़ी विच इन्हां सवासां दी एक कतार दे अंदर अखीर ते ओ सवास नेड़े आ रहा है जड़ा एक वरी शरीर विचों निकल गया ते परत के उन्हें शरीर विच आउणा नहीं। लड़ी ए ही है तरतीब ए ही है। साहब ने उत्ते बचन कह कहिंदे ने मारकंडे ऋषि दी इन्नी उम्र पर रिहा ओ केवल जंगल रुखां दे थले झोंपड़ी दे थले। जे पुछया जी क्यों ते ओ इको गल कहिंदा सी भावे करोड़ा साल जी लवां पर दिन दिन करके ओ करोड़ा साल भी एक दिन मुक जाणगे। साहब कहिंदे ने कि सुपने विच खचत ना को हजूर दा बचन है कि गहरी करके नीव खुदाई ऊपर मंडप छाए मार कंडे ते को अधकाई जिन तिरन तर मूंड बिलाए। हमरो करता राम स्नेही काहे रे नर गर्भ करत हो बिनस जाए झूठी दे। अगे साहब कहिंदे ने मेरी मेरी कैरो करते दर्योधन से पाई। कहिंदे ने उहना कौतवां वल कदी तक जिन्हां ने मेरी मेरी दी केवल रट लाई धरती साडी राज भाग मेरा ताकत मेरी। पर हजूर कहिंदे ने मेरी मेरी कैरो करते दर्योधन से पाई प्यारिया बारह जोजन छतर चलै था। तेरे ते तां केवल एक छतर झुलदा होवेगा। एक जोजन विच चार को मन्ने ने पुराने बजुर्गां ने एक योजन विच चार को ने ते 48 को जिन्ना लोकां दा छतर झुलदा होवेगा सोने दे। साहिब कहिंदे ने अज उहनां दा नाम कोई धरती ते लैण वाला जी करदा रह गया। मेरी मेरी कैरो करते दर्योधन से पाई 12 योजन छतर चलै था देई गिरजन खाई सर्ब सोयन की लंका होती। जिदे कुल इन्ना राज भाग सी सर्ब सोयन की लंका होती रावण से अधकाई कहां भयो दर बांधे खाती खिनमै पई पराई। देखो जदो गुरु ग्रंथ साहिब दी बाणी आपां पढ़िए ते विचारीए उदो एक गल जरूर कहिए कि ए बचन मेरे मन नू सतगुरु कह रहे ने। केवल ए नहीं जे मैं सुना रहा ते आप लई नहीं मन दी एक बिरती है जदो ता चंगी कोई चीज इनू प्राप्त होवेगी जिदे विच इहदा कोई स्वार्थ होवे ओनू हमेशा अपनी कहेगा ते जिदे विच इस मन दी मौत हुंदी होवे ओदे नेड़े नहीं जी जांदा। यही कारण मन ओदे नेड़े ढुकदा नहीं। साहिब सच्चे पातशाह जी दे अमृत बचना विच यही गल भगत कबीर साहिब जी ने कही कहन लगे देख प्यारिया ए जो कुछ भी ताकत संसार तो तक ने ए सुपने तो वद नहीं। नामदेव जी कह रहे सन के सर्ब सोयन की लंका खोती रावण से अधकाई कहां भयो दर बांधे खाती खिनमै पई पराई। भगत कबीर साहिब ने इसे पवित्र बचन नू लै के मनुख दे मन विच वैराग पैदा करन दा यतन कीता के आदमी दा अंदर किते टिक जाए। साहिब दे अमृत बचना विच आपां पढ़ने लंका सा कोट समुंद सी खाई ते रावण कर खबर ना पाई। खबर ना पाई दा भाव ए है कि एदे मां बली दे घर दा नामो निशान मिट चुका है ओदे घर दे अंदर कोई रहा ना। कहन लगे ते रावण कर खबर ना पाई क्या मांगो किच थिर ना रहाई देखत नैन चलो जग जाई। साहिब कहन लगे एक लख पूत सवा लख नाती ते रावण कर दिया ना बाती चंद सूरज जाके तपत रसोई बैसंतर जाके कपड़े धोई। ਇੰਨੀ ਵੱਡੀ ਤਾਕਤ ਵਾਲੇ ਦਾ ਨਾਮੋ ਨਿਸ਼ਾਨ ਮਿਟ ਗਿਆ। ਹਜ਼ੂਰ ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਪੈ ਕਰਦੇ ਨੇ, ਕਹਿੰਦੇ ਨੇ ਦੇਖ ਮਨਾ, ਜੇ ਮਾਲਕ ਨੇ ਰਾਜ ਭਾਗ ਦਿੱਤਾ ਹੈ, ਸ਼ਤਰ ਆਸਨ ਦਿੱਤੇ ਨੇ, ਇਹਦੇ ਵਿਚ ਖਚਤ ਹੋ ਗਏ ਤੇ ਪਿਆਰਿਆ ਇਹ ਸੁਪਨੇ ਤੋਂ ਵੱਧ ਕੁਝ ਨੇ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਆਦਿ ਗੁਰੂ ਉਹਨਾਂ ਨੇ ਇਹ ਬਖਸ਼ਿਸ਼ ਕੀਤੀ। ਸੁਪਨੇ ਵਿਚ ਮਨੁੱਖ ਬਹੁਤ ਕੁਝ ਤੱਕਦਾ, ਪਰ ਜਦੋਂ ਕੋਈ ਸੁਪਨੇ ਵਿਚ ਬੜਾ ਬੜਾਂਦਾ ਤੇ ਜਾਗਿਆ ਹੋਇਆ ਫਿਰ ਉਹਨੂੰ ਸੁਚੇਤ ਕਰਦਾ, ਤੂੰ ਸੁਪਨੇ ਵਿਚ ਕੀ ਬੜਾਨਾ ਪਏ। ਸਾਹਿਬ ਕਹਿੰਦੇ ਨੇ ਇੱਕ ਤੇ ਸੁਪਨਾ ਹੈ ਸੁੱਤਿਆਂ ਦਾ, ਤੇ ਚੇਤੇ ਰੱਖੀਏ ਇੱਕ ਸੁਪਨਾ ਹੈ ਜਾਗਦਿਆਂ ਦਾ। ਸੁੱਤਿਆਂ ਦਾ ਸੁਪਨਾ ਉਹਦੀ ਮਿਆਦ ਕੁਝ ਮਿੰਟ ਹੀ ਹੋਵੇਗੀ, ਤੇ ਜਾਗਦਿਆਂ ਦਾ ਸੁਪਨਾ ਕੁਝ ਸਾਲ ਦਾ ਹੋਵੇਗਾ, ਪਰ ਜਦੋਂ ਸੁਪਨਾ ਟੁੱਟੇਗਾ ਚੇਤੇ ਰੱਖੋ ਉਦੋਂ ਅਸਲੀਅਤ ਦਾ ਪਤਾ ਲੱਗਦਾ। ਸਾਹਿਬ ਨੇ ਇਹ ਕਈ ਲੋਕਾਂ ਦੇ ਸੁਪਨੇ ਤੋੜ ਉਹਨਾਂ ਨੂੰ ਸੁਚੇਤ ਕੀਤਾ। ਜੇ ਲਾਹੌਰ ਦੀ ਧਰਤੀ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਹੁੰਚਦੇ ਨੇ, ਮਨੁੱਖ ਇੰਨਾ ਕੁ ਮਾਇਆ ਦੀ ਨੀਂਦ ਵੀ ਸੁੱਤਾ ਹੈ, ਉਹਨੂੰ ਆਪਣੇ ਆਉਣ ਵਾਲੇ ਸਮੇਂ ਦਾ ਪਤਾ ਹੀ ਕੋਈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਦੁਨੀ ਚੰਦ ਵਰਗੇ ਨੂੰ ਮਿਲਦੇ ਨੇ ਤੇ ਉਸ ਵਕਤ ਉਹਨੂੰ ਇੱਕੋ ਗੱਲ ਕਹਿੰਦੇ ਨੇ, ਸੁਚੇਤ ਕਰ ਲਈ, ਇੱਕ ਸੂਈ ਦਿੱਤੀ ਜਾਂਦੀ ਏ, ਇਸ ਤੋਂ ਵੱਧ ਨਹੀਂ। ਉਹ ਹਰ ਗੱਲ ਵਿਚ ਕਹਿੰਦਾ ਮੇਰਾ ਘਰ, ਮੇਰੀ ਦੌਲਤ, ਮੇਰੇ ਝੰਡੇ ਝੁਲਦੇ ਨੇ। ਉਸ ਮੇਰੀ ਮੇਰੀ ਦੀ ਰੱਟ ਨੂੰ ਦੇਖ ਕੇ ਸਤਿਗੁਰੂ ਨੇ ਸਿਰਫ ਇੱਕ ਸੂਈ ਕੇਵਲ ਦਿੱਤੀ ਸੀ। ਕਹਿਣ ਲੱਗੇ ਲੈ ਸੱਜਣਾ, ਇਸ ਸੂਈ ਨੂੰ ਸੰਭਾਲ ਕੇ ਰੱਖੀ, ਜੇ ਹਰ ਚੀਜ਼ ਤੇਰੀ ਆਪਣੀ ਏ, ਇਹ ਸੂਈ ਤੇਰੇ ਤੋਂ ਆਪਾਂ ਪਰਮੇਸ਼ਵਰ ਦੀ ਦਰਗਾਹ ਵਿਚ ਲੈ ਲਵਾਂਗੇ। ਪਰ ਸੁੱਤੇ ਹੋਏ ਨੂੰ ਪਤਾ ਨਹੀਂ ਕਿ ਉਹ ਬੋਲ ਕੀ ਜਾਂਦਾ। ਬਰੜਾਉਣ ਦਾ ਮਤਲਬ ਹੀ ਇਹ ਵੇ ਕਿ ਜਿਹਨੂੰ ਪਤਾ ਹੀ ਨਾ ਲੱਗੇ ਕਿ ਮੈਂ ਆਪਣੀ ਜ਼ਬਾਨ ਤੋਂ ਕਹਿ ਕੀ ਗਿਆ ਵਾਂ। ਸੁੱਤਾ ਹੋਇਆ ਬੋਲ ਜਾਏ। ਸਾਹਿਬ ਜਦੋਂ ਉਹਨੂੰ ਮਿਲੇ, ਉਹ ਬਿਲਕੁਲ ਮਾਇਆ ਦੀ ਡੂੰਗੀ ਨੀਂਦ ਵੀ ਸੁੱਤਾ ਹੈ, ਉਹਨੂੰ ਕੋਈ ਪਤਾ ਨਹੀਂ ਕਿ ਮੈਂ ਇਸ ਪੁੱਗੇ ਹੋਏ ਮਹਾਂਪੁਰਸ਼ ਇਸ ਆਦਿ ਗੁਰੂ ਨਾਲ ਬਚਨ ਕੀ ਕਰਨਾ। ਸਿਰਫ ਮੈਂ ਮੇਰੀ ਦੀ ਰੱਟ ਲਾਈ, ਸੂਈ ਦਿੱਤੀ, ਸੁੱਤਾ ਹੋਇਆ ਹੀ ਘਰ ਗਿਆ, ਤੇ ਜਦੋਂ ਘਰ ਜਾ ਕੇ ਘਰ ਵਾਲੀ ਨੂੰ ਸਿਰਫ ਇਹੀ ਸ਼ਬਦ ਕਹਿ ਕਿ ਇਸ ਸੂਈ ਨੂੰ ਸੰਭਾਲ ਕੇ ਰੱਖੀ, ਜਦੋਂ ਮਾਲਕ ਦੀ ਦਰਗਾਹ ਵੀ ਜਾਣਾ ਤੇ ਇਸ ਸੂਈ ਮੈਂ ਉਸ ਫਕੀਰ ਨੂੰ ਵਾਪਸ ਕਰਨੀ। ਉਸ ਭਾਗਾਂ ਵਾਲੀ ਦਾ ਅੰਦਰ ਕਿਤੇ ਟਿਕਿਆ ਹੋਇਆ, ਉਹਨੇ ਉੱਤਰ ਦਿੱਤਾ ਸੀ, ਦੇਖ ਮਾਲਕ, ਪਤਾ ਨੀ ਇਸ ਦੁਨੀਆਂ ਦੀ ਮਾਇਆ ਨੇ ਤੈਨੂੰ ਕਿਹੋ ਜਿਹੀ ਲੋਰੀ ਦਿੱਤੀ ਏ, ਤੂੰ ਇਸ ਸੂਈ ਨੂੰ ਲੈ ਕੇ ਆਇਆ ਕਿ ਮਰਨ ਤੋਂ ਬਾਅਦ ਨਾਲ ਲਿਜਾਣੀ ਏ, ਤੇਰਾ ਤਾਂ ਸਰੀਰ ਆਪਣਾ ਨਾਲ ਨੀ ਜਾਣਾ, ਕੀ ਇਹ ਸੂਈ ਜਾ ਸਕਦੀ ਏ। ਦੂਸਰੇ ਦਿਨ ਜਦੋਂ ਸੁਚੇਤ ਹੋਇਆ, ਵਾਪਸ ਆ ਕੇ ਸੂਈ ਦਿੱਤੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਮਹਾਰਾਜ ਆ ਪਕੜੋ ਆਪਣੀ ਸੂਈ, ਇਹ ਸੂਈ ਕੀ ਮੇਰਾ ਤਾਂ ਆਪਣਾ ਤਨ ਵੀ ਨਾਲ ਨੀ ਜਾਣਾ। ਤੇ ਸਾਹਿਬ ਕਹਿਣ ਲੱਗੇ, ਦੇਖੋ ਸੱਜਣਾ, ਸੂਈ ਦੋ ਕੰਮ ਕਰਦੀ, ਕਦੀ ਤੱਕਿਓ ਉਹਦੇ ਕੰਮ ਹੀ ਦੋ ਨੇ, ਇੱਕ ਤਾਂ ਤਿੱਖਾ ਪਾਸਾ ਜਿਹਨੂੰ ਸੀਣਾ ਉਹਦੇ ਵਿੱਚ ਪ੍ਰਵੇਸ਼ ਕਰਦੀ, ਦੂਜਾ ਉਹਦੇ ਅੰਦਰ ਧਾਗਾ ਪਏ ਉਹਦੀ ਅਗਵਾਈ ਵੀ ਜਦੋਂ ਧਾਗਾ ਚੱਲਦਾ ਤੇ ਉਹ ਪਾਟੇ ਹੋਇਆਂ ਨੂੰ ਸੀ ਦਿੰਦੀ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿਣ ਲੱਗਾ ਆਹ ਲੋ ਸੂਈ ਆਪਣੀ। ਹਜ਼ੂਰ ਕਹਿਣ ਲੱਗੇ ਕਿਉਂ? ਕਹਿੰਦਾ ਬਾਬਾ ਮੇਰਾ ਤਾਂ ਤਨ ਨਾਲ ਨੀ ਜਾਣਾ। ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ, ਦੁਨੀ ਚੰਦਾ ਕੇਵਲ ਦੁਨੀਆਂ ਵਿਚ ਹੀ ਖਚਤੇ, ਅਸਲ ਵਿਚ ਤੈਨੂੰ ਦੀਨ ਦੀ ਪਹਿਚਾਣ ਹੀ ਕੋਈ ਨੀ, ਤੇਰਾ ਨਾਮ ਹੀ ਦੁਨੀ ਚੰਦ, ਖਚਤ ਵੀ ਦੁਨੀਆਂ ਵਿਚ, ਕਦੀ ਦੀਨ ਨਾਲ ਜੁੜਨ ਦੀ ਜਾ ਸਿੱਖ ਲੈ। ਕਹਿਣ ਲੱਗਾ ਦਾਤਾਰ ਸਮਝਿਆ ਨਹੀਂ। ਹਜ਼ੂਰ ਕਹਿੰਦੇ ਨੇ, ਜੇ ਇੱਕ ਸੂਈ ਤੇਰੇ ਨਾਲ ਨਹੀਂ ਜਾਣੀ, ਜਿਹੜੀ ਛੋਟੀ ਜੀ ਵਸਤੂ ਵੇ ਤੇ ਜਿਹੜੇ ਨਿਸ਼ਾਨ, ਜਿਹੜੀਆਂ ਡਿਊੜੀਆਂ, ਜਿਨ੍ਹਾਂ ਮਕਾਨਾਂ ਤੇ ਕਿਲਿਆਂ ਦੀ ਗੱਲ ਕਰਨਾ, ਸੱਜਣਾ ਇਹਦੇ ਵਿੱਚੋਂ ਤੇਰੇ ਨਾਲ ਕੋਈ ਨਹੀਂ ਉਹ ਨਿਭਣਾ, ਜੇ ਨਿਭਣਾ ਹੈ ਤਾਂ ਆਪਣੀ ਸੁਰਤ ਨੂੰ ਪਰਮੇਸ਼ਵਰ ਦੇ ਸ਼ਬਦ ਵੀ ਜੋੜ ਦੇ। ਸਤਿਗੁਰੂ ਨੇ ਸੂਈ ਦਿੱਤੀ, ਉਸ ਸੂਈ ਨੇ ਕੋਈ ਜੀ ਖੇਡ ਵਰਤਾਈ, ਸਾਹਿਬ ਨੇ ਉਹਨੂੰ ਝੰਜੋੜ ਕੇ ਰੱਖ ਦਿੱਤਾ। ਫਿਰ ਪੁੱਛਦਾ ਦਾਤਾਰ ਸੁਰਤ ਜੁੜੇ ਕਿਵੇਂ, ਅੰਦਰ ਕਿਵੇਂ ਟਿਕੇ, ਤੇ ਸਤਿਗੁਰੂ ਨੇ ਇੱਕੋ ਬਚਨ ਕਿਹਾ, ਬਾਬਾ ਨਾਮਦੇਵ ਜੀ ਦਾ ਵੀ ਆਪਾਂ ਬਚਨ ਪੜ੍ਹਨੇ ਆ। ਕਹਿਣ ਲੱਗੇ, ਜਿਨ੍ਹਾਂ ਨੇ ਅੰਦਰ ਟਿਕਾਣੇ ਨੇ ਉਹਨਾਂ ਕੋਲ ਸੂਈ ਫਿਰ ਸੋਨੇ ਦੀ ਹੁੰਦੀ, ਉਸ ਸੂਈ ਵਿਚ ਆ ਧਾਗਾ ਸੂਤ ਦਾ ਨਹੀਂ ਪੈਂਦਾ, ਉਸ ਸੂਈ ਦੇ ਅੰਦਰ ਧਾਗੇ ਜਿਹੜੇ ਨੇ ਹਮੇਸ਼ਾ ਚਾਂਦੀ ਦੇ ਪੈਂਦੇ ਨੇ। ਮਹਾਰਾਜ ਸੋਨੇ ਦੀ ਸੂਈ ਤੇ ਚਾਂਦੀ ਦਾ ਧਾਗਾ ਤੇ ਬਾਬਾ ਨਾਮਦੇਵ ਜੀ ਨੂੰ ਪੁੱਛੋ, ਉਹੀ ਬਚਨ ਕਰਦੇ ਨੇ, ਕਹਿੰਦੇ ਨੇ ਸੋਨੇ ਕੀ ਸੂਈ ਰੂਪੇ ਕਾ ਧਾਗਾ, ਗੁਰੂ ਕੇ ਸ਼ਬਦ ਦੀ ਹੋਵੇ ਸੂਈ ਜਿਹੜੀ ਸ਼ੁੱਧ ਸੋਨੇ ਦੀ ਤਰ੍ਹਾਂ, ਸਿਰਫ ਇੱਕ ਉਦਾਹਰਨ ਹੈ, ਸੁਰਤ ਦਾ ਧਾਗਾ ਵਿੱਚ ਪਰੋਈ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਹਜ਼ੂਰ ਨੇ ਉਹਨੂੰ ਚੰਜੋੜੇ, ਅੱਜ ਸਾਹਿਬ ਜੀ ਕਿਰਪਾ ਪੈ ਕਰਦੇ ਨੇ, ਕਹਿਣ ਲੱਗੇ ਪਿਆਰਿਆ ਕਿ ਅਨੇਕਾਂ ਤਰ੍ਹਾਂ ਦੇ ਸੁਖ ਹਜ਼ੂਰ ਕਿਰਪਾ ਕਰਨ ਲੱਗੇ, ਅਨਕ ਲੀਲਾ ਰਾਜ ਰਸ ਰੂਪੰਗ ਸ਼ਤਰ ਚਮਰ ਤਖਤ ਆਸਨੰਗ, ਰਾਜ ਭਾਗ ਦੁਨੀਆਂ ਦੇ ਅਨੇਕਾਂ ਕੋ ਚੋਜ ਤਮਾਸ਼ੇ, ਦੁਨੀਆਂ ਦਾ ਰਸ ਰੂਪੰਗ ਦਰ ਤੇ ਦੁਨੀਆਂ ਦਾ ਰੂਪ। ਸਾਹਿਬ ਕਹਿਣ ਲੱਗੇ ਇਹ ਸ਼ਤਰ ਚਵਰ ਤੇ ਸਿੰਘਾਸਨ ਜਿਹੜੇ ਨੇ ਰਚੰਤ ਮੂੜ ਅਗਿਆਨ ਅੰਧ ਹੈ, ਕਹਿੰਦੇ ਨੇ ਅੰਨੇ ਜੀਵ ਅਗਿਆਨੀ ਜੀਵ ਇਹਦੇ ਵਿੱਚ ਖਚਤ ਹੋ ਗਏ, ਨਾਨਕ ਸੁਪਨ ਮਨੋਰਥ ਮਾਇਆ। ਸਾਹਿਬ ਕਹਿੰਦੇ ਨੇ ਜਿਸ ਮਾਇਆ ਦੇ ਮਨੋਰਥ ਨੂੰ ਲੈ ਕੇ ਤੁਰਿਆ ਇਹ ਕੇਵਲ ਇੱਕ ਸੁਪਨੇ ਦੀ ਤਰ੍ਹਾਂ, ਇਸ ਤੋਂ ਵੱਧ ਨਹੀਂ। ਇਹ ਬਚਨ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੀਤੇ, ਕਹਿਣ ਲੱਗੇ ਪਿਆਰਿਆ ਜਿਉ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਨ। ਦੋ ਬਚਨ ਨੇ, ਇੱਕ ਸੁਪਨਾ ਤੇ ਦੂਜਾ ਪੇਖਣਾ। ਪੇਖਣਾ ਦਾ ਅਖਰੀ ਅਰਥ ਗੁਰਮੁਖ ਕਰਦੇ ਨੇ ਤਮਾਸ਼ਾ, ਕਹਿੰਦੇ ਨੇ ਕਿ ਜਿਵੇਂ ਆਪਾਂ ਸੁਪਨਾ ਰਾਤ ਨੂੰ ਦੇਖਨੇ ਆ ਤੇ ਜਿਵੇਂ ਬਾਜੀਗਰ ਦਾ ਇੱਕ ਮਦਾਰੀ ਵਾਲੇ ਦਾ ਤਮਾਸ਼ਾ ਦੇਖਨੇ ਆ, ਚੇਤੇ ਰੱਖੀ ਸੰਸਾਰ ਇੱਕ ਸੁਪਨੇ ਦੀ ਤੇ ਇੱਕ ਮਦਾਰੀ ਦੀ ਖੇਡ ਦੀ ਤਰ੍ਹਾਂ। ਮਹਾਰਾਜ ਇਹ ਕਿਵੇਂ? ਸਾਹਿਬ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਸੁਪਨਾ ਵੀ ਕੁਝ ਸਮੇਂ ਦਾ ਹੈ, ਜਦੋਂ ਜਾਗ ਆਏ ਤੇ ਸੁਪਨਾ ਵੀ ਝੂਠਾ ਹੈ ਤੇ ਰਹਿ ਕੇਵਲ ਉਹ ਜਾਂਦਾ ਜਿਹੜਾ ਸੁਪਨੇ ਦਾ ਸਾਖੀ ਹੈ, ਸੁਪਨੇ ਨੂੰ ਦੇਖਣ ਵਾਲਾ। ਸੁਪਨਾ ਨਹੀਂ ਰਹਿੰਦਾ, ਸੁਪਨਾ ਖਤਮ ਹੋ ਗਿਆ। ਤੇ ਸਾਹਿਬ ਕਹਿਣ ਲੱਗੇ ਜਿਹੜਾ ਤਮਾਸ਼ਾ ਹੈ ਪੇਖਣਾ, ਇਹ ਵੀ ਸੁਪਨੇ ਦੀ ਤਰ੍ਹਾਂ ਹੀ, ਜਦੋਂ ਕੋਈ ਮਦਾਰੀ ਤਮਾਸ਼ਾ ਕਰਦਾ ਹੈ ਅਨੇਕਾਂ ਤਰ੍ਹਾਂ ਦਾ, ਉਹ ਕੀਮਤੀ ਸਮਾਨ ਲੋਕਾਂ ਨੂੰ ਕੱਢ ਕੇ ਦਿਖਾਉਂਦਾ, ਪਰ ਜਦੋਂ ਉਹ ਖੇਡ ਸਮੇਟੀ ਜਾਂਦੀ ਏ, ਖੇਡ ਖਤਮ ਹੁੰਦੀ ਏ, ਤਮਾਸ਼ਾ ਖਤਮ ਹੋ ਜਾਂਦਾ, ਕੇਵਲ ਉਸ ਤਮਾਸ਼ੇ ਨੂੰ ਕਰਨ ਵਾਲਾ ਬਾਕੀ ਰਹਿ ਜਾਂਦਾ। ਸਾਹਿਬ ਕਹਿਣ ਲੱਗੇ ਜਿਉ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕੱਚ ਸਾਚੋ ਨਹੀਂ ਨਾਨਕ ਬਿਨ ਭਗਵਾਨ, ਇੱਕ ਪਰਮੇਸ਼ਵਰ ਤੋਂ ਬਿਨਾ ਬਾਕੀ ਕੋਈ ਸੱਚ ਨਹੀਂ। ਹਜ਼ੂਰ ਨੇ ਇਹ ਬਚਨ ਸੋਰਠ ਰਾਗ ਵਿੱਚ ਕਹਿਣ ਲੱਗੇ ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਹਰ। ਰੇ ਨਰ ਦਰ ਤੇ ਐ ਮਨੁੱਖ, ਇਸ ਗੱਲ ਨੂੰ ਸੱਚੀ ਤਰ੍ਹਾਂ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲੈ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਹਰ। ਤੇ ਦੂਜਾ ਬਚਨ ਕਿਹਾ ਬਾਰੂ ਭੀਤ ਬਨਾਈ ਰਚ ਪਚ, ਰੇਤ ਲੈ ਲਈ ਤੇ ਉਸ ਰੇਤ ਦੀ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਸਾਹਿਬ ਕਹਿੰਦੇ ਨੇ ਜਦੋਂ ਉਹ ਰੇਤ ਗਿੱਲੀ ਹੈ ਤੇ ਕੰਧ ਥੋੜੀ ਬਾਤੀ ਉਪਰ ਉਸਰੇਗੀ, ਪਰ ਜਦੋਂ ਹਵਾ ਚੱਲੇਗੀ, ਸੂਰਜ ਦੀਆਂ ਕਿਰਨਾਂ ਪੈਣਗੀਆਂ, ਉਸੇ ਵੇਲੇ ਉਸ ਰੇਤ ਦੀ ਬਣੀ ਕੋਈ ਕੰਧ ਨੇ ਬਿਖਰ ਜਾਣਾ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਫਿਰ ਅੱਗੇ ਦੇਖੋ ਸਾਹਿਬ ਨੇ ਕਿਰਪਾ ਕਰਕੇ ਭੁੱਲੇ ਹੋਏ ਨੂੰ ਉਪਦੇਸ਼ ਦਿੱਤਾ। ਕੇਵਲ ਇਹ ਨਹੀਂ ਕਿ ਜੇ ਤੂੰ ਭੁੱਲ ਗਿਆ ਤੇ ਤੇਰੇ ਲਈ ਪਰਮੇਸ਼ਵਰ ਦੇ ਘਰ ਵੀ ਥਾਂ ਨਹੀਂ, ਕਹਿਣ ਲੱਗੇ ਅਜੂ ਸਮਝ ਕੱਛ ਵਿਗੜਿਓ ਨਾਹਿਨ। ਇਹਦਾ ਮਤਲਬ ਕਿ ਜਿੰਨੀ ਤੇਰੀ ਆਰਬਲਾ ਨਿਕਲ ਗਈ ਏ, ਹੁਣ ਕੀਤੇ ਬੀਤੇ ਹੋਏ ਦਾ ਪਛਤਾਵਾ ਨਾ ਕਰ। ਜਿਹੜੇ ਚਾਰ ਸਵਾਸ ਰਹਿੰਦੇ ਨੇ, ਘੱਟੋ ਘੱਟ ਇਹ ਸਾਈਂ ਦੀ ਯਾਦ ਵੀ ਜੋੜ ਲੈ। ਅਜੂ ਸਮਝ ਕੱਛ ਵਿਗੜਿਓ ਨਾਹਿਨ, ਭਜਲੇ ਨਾ ਮੁਰਾਰ, ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ, ਤੋਏ ਪੁਕਾਰ। ਤੈਨੂੰ ਪੁਕਾਰ ਕੇ ਇੱਕ ਗੱਲ ਸਮਝਾ ਦਿੱਤੀ ਏ ਕਿ ਪਰਮੇਸ਼ਵਰ ਦੇ ਪਿਆਰੇ ਕਹਿੰਦੇ ਪਏ ਨੇ ਕਿ ਸਾਈਂ ਦੇ ਨਾਮ ਤੋਂ ਬਿਨਾਂ ਨਾਲ ਕੋਈ ਜਾਣਾ ਨਹੀਂ। ਤਨ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਅਨੇਕਾਂ ਤਰ੍ਹਾਂ ਦੇ ਰਾਜ ਦੇ ਸੁਖ, ਅਨੇਕਾਂ ਤਰ੍ਹਾਂ ਦੇ ਕੌਤਕ, ਭਾਵੇਂ ਸਿਰ ਤੇ ਛਤਰ ਚੁਲਦੇ ਹੋਣ, ਸਿੰਘਾਸਨ ਤੇ ਬੈਠਾ ਹੋਵੇ, ਪਰ ਅਗਿਆਨੀ ਅੰਨਾ ਜੀਵ ਜਿਹੜਾ ਇਹਦੇ ਵਿੱਚ ਖਚਤ ਹੋ ਜਾਂਦਾ। ਪਰ ਦਰਅਸਲ ਜਿੰਨੀ ਦੇਰ ਤੱਕ ਬੰਦੇ ਕੋਲ ਤਾਕਤ ਹੈ, ਵਾਹਿਗੁਰੂ ਮੇਰ ਕਰੇ ਇਹਨੂੰ ਸੂਝ ਆ ਜਾਏ, ਨਹੀਂ ਤਾਂ ਇਹ ਅਗਿਆਨਤਾ ਦੀ ਨੀਂਦ ਵੀ ਸੁੱਤੇ ਨੂੰ ਸਮਝ ਹੀ ਨਹੀਂ। ਇੱਕ ਸੱਜਣ ਗੁਰਮੁਖ ਦੇ ਜੀਵਨ ਵਿੱਚੋਂ ਬੜੀ ਸੋਹਣੀ ਘਟਨਾ ਮਿਲੀ। ਉਹਨਾਂ ਨੇ ਮਨੁੱਖੀ ਮਨ ਨੂੰ ਸਮਝਾਉਣ ਲਈ ਇੱਕ ਉਦਾਹਰਨ ਦਿੱਤੀ। ਕਹਿੰਦੇ ਨੇ ਕੋਈ ਰੰਗ ਰਤੜਾ ਮਹਾਂਪੁਰਸ਼ ਸਾਈਂ ਦੇ ਰੰਗ ਵਿੱਚ ਰੰਗੀ ਰੰਗਿਆ, ਉਹਨੇ ਪਿੰਡ ਦੀ ਵਸੋਂ ਤੋਂ ਬਾਹਰ ਰਹਿਣਾ, ਬਹੁਤ ਘੱਟ ਬੋਲਣਾ, ਕੇਵਲ ਮਾਲਕ ਦੇ ਚਰਨਾਂ ਵਿੱਚ ਜੁੜੇ ਰਹਿਣਾ, ਤੇ ਜਿਹਦੇ ਅੰਦਰ ਸਤਿਗੁਰੂ ਨੇ ਕਿਰਪਾ ਕਰ ਨਾਮ ਦੀ ਦਾਤ ਟਿਕਾ ਦਿੱਤੀ, ਪਿਆਰਿਓ ਉਹਨੇ ਬੋਲ ਕੇ ਸੰਸਾਰ ਨੂੰ ਦੱਸਣਾ ਵੀ ਕੀ ਆਪਣੇ ਅੰਦਰ ਸਾਈਂ ਦੇ ਰੰਗ ਵਿੱਚ ਰਤਾ। ਹਾਂ, ਜਦੋਂ ਕੋਈ ਗਾਹਕ ਮਿਲਦਾ ਉਹਦੇ ਨਾਲ ਉਹ ਆਪਣੇ ਅੰਦਰ ਦੀ ਸਾਂਝ ਜ਼ਰੂਰ ਪਾਉਂਦਾ। ਰਹਿਣਾ ਪਿੰਡ ਦੀ ਵਸੋਂ ਤੋਂ ਬਾਹਰ, ਤੇ ਇੱਕ ਸੱਜਣ ਕੇਵਲ ਉਹ ਸ਼ਰਧਾਲੂ ਬਣ ਕੇ ਉਹਨਾਂ ਦੇ ਚਰਨਾਂ ਵਿੱਚ ਸੇਵਾ ਲਈ ਟਿਕਿਆ, ਤੇ ਜਦੋਂ ਕਿਤੇ ਅਮੀਰ ਧਨਾੜ ਲੋਕਾਂ ਨੇ ਮਿਲਣ ਆਉਣਾ ਖਾਮੋਸ਼ ਹੋ ਜਾਣਾ, ਕਦੀ ਕਦਾਈ ਥੋੜਾ ਬਹੁਤ ਬੋਲਣਾ। ਅੱਜ ਇੱਕ ਬਾਦਸ਼ਾਹ ਸਮਰਾਟ ਮਿਲਣ ਵਾਸਤੇ ਚੱਲਿਆ, ਮਨ ਵਿੱਚ ਆਇਆ ਮਣਾ ਚੱਲ ਉਹ ਸਾਧੂ ਕਰਨੀ ਵਾਲੇ ਦੇ ਦੀਦਾਰ ਕਰਾਂ। ਫਿਰ ਅੰਦਰ ਫੁਰਨਾ ਉੱਠਿਆ, ਕੀ ਪਤਾ ਉਹ ਬੇਪਰਵਾਹ ਹੈ, ਕਿਸ ਰੂਪ ਵਿੱਚ ਹੋਵੇ, ਕੀ ਕੁਝ ਆਪਣੇ ਮੁੱਖ ਤੋਂ ਕਹਿ ਦੇ। ਨੌਕਰਾਂ ਚਾਕਰਾਂ ਨੂੰ ਨਾਲ ਨਾਲ ਜਾ ਮਣਾ, ਇਕੱਲਾ ਜਾ, ਜੇ ਕੁਝ ਕਹੇਗਾ ਤੇ ਉਹਨੂੰ ਇਕੱਲਾ ਤੂੰ ਸਹਿ ਲਵੀ। ਇਹੀ ਕਾਰਨ ਸਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਚਨ ਕਹਿ। ਜਦੋਂ ਆਪਾਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਛੇਤੀ, ਦੇਖ ਨਹਿ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ। ਸਾਈ ਤੋਂ ਬਿਨਾਂ ਕੋਈ ਪਰਵਾਹ ਨਹੀਂ, ਕੋਈ ਅੰਦਰ ਕਿਸੇ ਦੀ ਕੋਈ ਭੈ ਨਹੀਂ। ਅੱਜ ਉਹ ਸਮਰਾਟ ਜਦੋਂ ਤੁਰਨ ਲੱਗਾ, ਕੀਮਤੀ ਪੁਸ਼ਾਕ ਪਾਈਏ, ਸਿੰਘਾਸਨ ਉਹਦੇ ਕੋਲ ਹੈ, ਰਾਜ ਭਾਗ ਉਹਦੇ ਕੋਲ ਏ, ਤੇ ਜਦੋਂ ਉਹ ਫਕੀਰ ਦੇ ਕੋਲ ਤੁਰਿਆ ਬਾਦਸ਼ਾਹ, ਤੇ ਫਕੀਰ ਦੇ ਸਾਹਮਣੇ ਇੱਕ ਚਟਾਈ ਵਿਛੀ ਸੀ, ਛੋਟੀ ਜੀ ਸਭ ਵਿਛੀ ਸੀ, ਤੇ ਫਕੀਰ ਨੇ ਆਵਾਜ਼ ਦੇ ਕੇ ਆਪਣੇ ਚੇਲੇ ਨੂੰ ਕਿਹਾ, ਕਹਿੰਦਾ ਬੇਟਾ ਜਿਹੜੀ ਸਫ ਜਿਹੜੀ ਚਟਾਈ ਕੱਪੜਾ ਮੇਰੇ ਸਾਹਮਣੇ ਬੈਠਣ ਲਈ ਵਿਛਾਇਆ ਹੈ, ਇਹਨੂੰ ਲਪੇਟ ਕੇ ਅੱਜ ਅੰਦਰ ਰੱਖ ਦੇ। ਉਹਨੇ ਸੋਚਿਆ, ਕਹਿੰਦਾ ਬਾਬਾ ਸਾਰਾ ਦਿਨ ਕੋਈ ਨਾ ਕੋਈ ਮਿਲਣ ਜਦੋਂ ਆਉਂਦਾ ਇਹਦੇ ਤੇ ਬਿਠਾਉਂਦੇ ਹੋ, ਅੱਜ ਕੀ ਕਾਰਨ? ਕਹਿਣ ਲੱਗੇ, ਬੇਟਾ ਅੱਜ ਮੈਂ ਤੈਨੂੰ ਇੱਕ ਤਮਾਸ਼ਾ ਦਿਖਾਣਾ ਹੈ, ਹਕੀਕਤ ਪਰ ਨੀਜ ਲਾ ਕੇ ਤੱਕੀ। ਸੱਤ ਬਚਨ ਕਰਕੇ ਉਸ ਮੁਰੀਦ ਨੇ ਉਸ ਸੱਪ ਨੂੰ ਲਪੇਟ ਕੇ ਜਾ ਕੇ ਅੰਦਰ ਰੱਖ ਦਿੱਤਾ। ਬਾਦਸ਼ਾਹ ਆਇਆ, ਫਕੀਰ ਸਾਈਂ ਦੇ ਚਰਨਾਂ ਵਿੱਚ ਜੁੜਿਆ, ਨੇਤਰ ਬੰਦ ਨੇ, ਆਉਂਦਿਆਂ ਸਾਰ ਆਵਾਜ਼ ਦੇ ਕੇ ਕਹਿੰਦਾ ਬਾਦਸ਼ਾਹ ਕਿ ਫਕੀਰ ਸਲਾਮ ਅਰਜ਼ ਕਰਨਾ ਵਾ। ਫਕੀਰ ਨੇ ਤੱਕਿਆ ਨਹੀਂ, ਕੇਵਲ ਇਸ਼ਾਰਾ ਕੀਤਾ ਹੱਥ ਨਾਲ ਕਿ ਬੈਠ ਜਾ। ਬਾਦਸ਼ਾਹ ਨੇ ਸੋਚਿਆ, ਸ਼ਾਇਦ ਇਹਨੂੰ ਪਤਾ ਨਹੀਂ ਕਿ ਮੈਂ ਇੰਨੀ ਵੱਡੀ ਤਾਕਤ ਇੰਨੀ ਵੱਡੀ ਸਮਰੱਥਾ ਦਾ ਮਾਲਕ ਹਾਂ, ਤੇ ਇਹਨੇ ਮੈਨੂੰ ਜ਼ਮੀਨ ਤੇ ਬੈਠਣ ਲਈ ਕਹਿ ਦਿੱਤਾ, ਮੇਰੇ ਲਈ ਕੋਈ ਕੁਰਸੀ, ਮੇਰੇ ਲਈ ਕੋਈ ਸਭ, ਮੇਰੇ ਲਈ ਕੋਈ ਮੂੜਾ ਨਾ ਡਾਇਆ। ਦੂਸਰੀ ਵਾਰ ਆਪਣਾ ਨਾਂ ਲੈ ਕੇ ਕਹਿੰਦਾ ਕਿ ਫਕੀਰ ਬਾਬਾ ਮੈਂ ਤੁਹਾਡੇ ਕੋਲ ਆਇਆ। ਫਕੀਰ ਨੇ ਨੇਤਰ ਖੋਲ੍ਹ ਕੇ ਕਿਹਾ, ਮੈਂ ਤੈਨੂੰ ਦੇਖ ਲਿਆ, ਤੈਨੂੰ ਪਹਿਲਾਂ ਹੀ ਇਸ਼ਾਰਾ ਕੀਤਾ ਵੀ ਜ਼ਮੀਨ ਤੇ ਬੈਠ ਜਾ, ਕਿਉਂ ਖੜਾ? ਉਸੇ ਵਕਤ ਬਾਦਸ਼ਾਹ ਬੈਠਣ ਤਾਂ ਲੱਗਾ, ਪਰ ਪੁਸ਼ਾਕ ਬੜੀ ਕੀਮਤੀ ਸੀ, ਸੋਚਿਆ ਮਿੱਟੀ ਤੇ ਬੈਠਾਂਗਾ, ਪੁਸ਼ਾਕ ਜਿਹੜੀ ਏ ਇਹ ਭਰੀ ਜਾਏਗੀ ਖਾਕ ਨਾਲ ਮਿੱਟੀ ਨਾਲ। ਉਸ ਪੁਸ਼ਾਕ ਨੂੰ ਸੰਕੋਚ ਕੇ ਚੋਲੇ ਨੂੰ ਉਹ ਚੌਂਕੜਾ ਮਾਰ ਕੇ ਨੀ ਬੈਠਾ, ਆਪਣੇ ਪੈਰਾਂ ਦੇ ਭਾਰ ਜਦੋਂ ਬੈਠਾ ਤੇ ਫਕੀਰ ਉੱਠ ਕੇ ਖਲੋ ਗਿਆ, ਖਿੜ ਖੜਾ ਕੇ ਹੱਸਿਆ ਤੇ ਆਵਾਜ਼ ਦੇ ਕੇ ਚੇਲੇ ਨੂੰ ਕਹਿੰਦਾ, ਆ ਬੇਟਾ ਮੈਂ ਅੱਜ ਤੈਨੂੰ ਅਜੀਬ ਤਮਾਸ਼ਾ ਦਿਖਾਉਣਾ ਚਾਹੁੰਦਾ ਵਾਂ। ਬਾਦਸ਼ਾਹ ਨੇ ਸੋਚਿਆ, ਇੱਕ ਮੈਂ ਵਾਂ, ਦੂਸਰਾ ਫਕੀਰ ਹੈ, ਤੇ ਕਿਤੇ ਮੇਰਾ ਤੇ ਨੀ ਤਮਾਸ਼ਾ ਬਣਦਾ ਪਿਆ? ਸੋਚਿਆ ਜ਼ਰੂਰ ਪਰ ਸਮਝਿਆ ਨਾ। ਜਦੋਂ ਚੇਲਾ ਦੌੜ ਕੇ ਆਇਆ, ਕਹਿੰਦਾ ਬਾਬਾ ਕੀ ਤਮਾਸ਼ਾ ਦਿਖਾਉਣ ਲੱਗੇ ਹੋ? ਤੇ ਫਕੀਰ ਨੇ ਦੋ ਕੁ ਸ਼ਬਦ ਕਹਿ ਬੜੇ ਕਮਾਲ ਦੇ, ਕਹਿੰਦਾ ਦੇਖ ਬੇਟਾ ਆ ਬਾਦਸ਼ਾਹ ਹੈ ਤੇ ਮਿੱਟੀ ਤੇ ਬਹਿਣ ਤੋਂ ਸੰਕੋਚ ਕਰਦਾ। ਬਾਦਸ਼ਾਹ ਨੇ ਤੱਕਿਆ ਤੇ ਫਕੀਰ ਨੇ ਪਿਆਰ ਵਿੱਚ ਭਿੱਜ ਕੇ ਸ਼ਬਦ ਕਹਿ ਕਹਿਣ ਲੱਗੇ, ਖਜ਼ਰ ਤੇ ਇਨਸਾਨ ਕਾ ਕੈਸਾ ਤਕੱਬਰ ਤੇਜ਼ ਹੈ, ਬੇਟਾ ਦੇਖ ਤਮਾਸ਼ਾ ਦੁਨੀਆਂ ਦਾ ਹਕੀਕਤ ਹੀ, حضرت انسان کا کیسا تکبر تیز ہے، خاک کا پتلا بنا مگر خاک سے پرہیز ہے۔ بنیا مٹی دا پتلا ہے تے مٹی وچ بہن تو سنکوچ کرنا ہے سجنا، کیول راج بھاگ کر کے پوچھو تن گرو گرنتھ صاحب سچے پاتشاہ جی نو، حضور کنے ایک نہیں پتا نہیں کنے کو آئے تے اس مٹی وچ خپ گئے، اس تخت دا اس شطر دا اس سنگھاسن دا مان کی تائی صاحب کہن لگے راجے ریت سکدار کوئی نہ رہسیو، ہٹ پٹن بازار حکمی تحسیو، پکے بنک دوار مورخ جانے اپنے در پرے پنڈار ریتے ایک کھڑے۔ کہن لگے تاجی رات تخار ہاتھی پاکرے، باغ مل کر بار کتے سے اپنے۔ کہن لگے تمبو پلنگ نوار سرائچے لالتی، نانک سچ داتار شناخت قدرتی۔ صاحب گرو گوبند سنگھ تائی کہندے نے کہ جوگی جتی برہمچاری، بڑے بڑے چھتر تاری، چھتر ہی کی چھایا کئی کوشلو چلت ہیں، بڑے بڑے راجن کے دعوت پھرت دیش، بڑے بڑے پوپن کے درپ کو دلس ہیں۔ کہن لگے مان سے مخیپ دلیپ کے سے شطر تاری، بڑو اب مان پوج دانڈ کو کرت ہیں، دارا سے دلیشر دریودن سے مان تاری، پوگ پوگ پوم انت پوم میں ملتا ہے۔ روز صاحب دے بچن پڑھنے آ کہ جیت پھر ہے سب دیش دشان کو، باجت ٹول مردنگ نگارے، سپنے تو ود کچھ نہیں جس سنگھاسن دا جس تخت دا تو مان کرنے۔ حضور کہہ لگے کہ جیت پھر ہے سب دیش دشان کو، باجد ٹول مردنگ نگارے، گنجت گوڑ گجان کے سندر کھنست ہے راج ہزارے، پوت پویکھ پوان کے پوپد کون گنینی جات بچارے، پر پیاریا سری پت سری بھگوان پجے بن انت کو انت کے تام شدارے۔ جما دے گھر نو گئے کسے نے باسار نہ پوچھی، صاحب جی اج کرپا پہ کر دے نے، پھر عرض کرا انک لال لیلا انک لیلا، راج رس روپنگ شطر چمر تخت آسنگ، انیکاں طرح دے راج دے سکھ رس روپ سنگھاسن۔ صاحب کہن لگے رچنت موڑ اگیان اندھ ہے، کہندے اگیانی جیو ایدے وچ خچت ہو گیا، نانک سپن منورت مایا، کہندے تیری زندگی دا جو تو منورت مایا سمجھے اے سپنے دی طرح۔ حضور اگے بخشش کر دے نے، کہن لگے سپنے ہب رنگ مانیا میٹھا لگڑا موہ۔ صاحب کہندے نے سپنے وچ منوکھ انیکاں طرح دے رنگ مان دے، پر او سپنا نیتر کھول کے تکے تے سچ نہیں۔ پیارے ہو ویسے سپنیاں دی اپنی دنیا ہے، ایک سپنا اوہ ہے جے کتے سائیں دی یاد وچ کوئی جڑ جائے۔ صرف سپنے تے عرض کر لگا وا حضور، اج کہندے نے ایک سپنا ویسے تے ادھارن نے کہ سپنا چھن پنگر ہے، حضور کہندے نے سنسار وی کھن پنگر ہے اس تو ود نہیں۔ پر گرو گرنتھ صاحب نے دو بچن کہے نے، ایک تا او سپنا ہے جڑا مایا دی گوڑی نیند وی ستا ہوئے بندہ، تے صاحب کہندے نے سپنے دی طرح تیزی نال کولو چلے جانے، تے سپنا ہر ایک نو آوندا ہے، جے تکیے دنیا دار نو وی سپنا آوندا پیا ہے۔ تن گرو نانک صاحب دے امرت بچن پڑھو، سپنا انہاں نو وی آیا ہے۔ صاحب گرو ارجن دیو جی دے امرت بچن پڑھیے، سپنا حضور نو وی آیا ہے۔ کتے شری مان بھائی صاحب بھائی گرداس جی ستکار یوگ، انہاں دے بچن پڑھ کے دیکھو سپنا انہاں نو وی آیا ہے، پر ساڈے سپنے تے انہاں دے سپنے وچ کنا کو انتر ہے۔ صاحب تن گرو نانک صاحب دے امرت بچن پڑھنے، حضور نے کرپا بھریا بچن کہ جدو آپاں پڑھنے آ موری رون چون لایا پہنے سامن آیا، حضور او دے وچ بھی کرپا کر دے ہی بچن کہندے نے، کہن لگے میں روندی سب جگ رونا، رونڑے ونوں پنکھیرو ایک نہ رونا، میرے تن کا برہا جنہوں پیروں بچھوڑی، سپنے آیا پی گیا۔ او کیہو جا اندر دا ٹکا آنند سپنا سی جدے وچ پیارے دی جھلک نظر آئی، پیارا آیا سپنے وچ رحمتاں کر کے تریا، سپنے آیا پی گیا۔ صاحب کہن لگے میں جل بھریا روئے، او سپنا آیا تے جدو سپنا ٹوٹیا اکھاں وچ نیر سی تے تڑپ سی کے پرت کے کتے او سپنا آوے، میرے اندر نو پیارے تیرے پھر دیدار آو جان۔ کہن لگے میں جل بھریا روئے، آئے نہ سکا تجھ کن پیارے، بھیج نہ سکا کوئے، पर एको जी भागा वाली नींद किते आ जाए, आओ सुभागी नींदड़िए मत सौ देखा सोए किते उस प्यारे दे फिर दीदार होन। साहब धन गुरु अर्जुन देव उन्हां दा सुपना कदी देखो, हजूर ने बचन किते ने, आपस विच दो गुरमुख सखियां बैठियां, बचन चल पए अंदर दे। हजूर कहिंदे ने कि अज सुपने विच प्यारा आया, ओनू तक के अदब नाल मैं उठ के खड़ी हो गई। ते दूसरी जग्यासु सखी कहिंदी है, भैणे जे सुपने विच मालक आ ही गया सी ते ओदा घुट के लड़ के ओना पकड़ लिया, ओदे चरण घुट के पकड़ लैंदे ते अगो उत्तर दिता, सुपने विच प्यारा आया पर एहो जिहा चलकारा दे के चला गया है, पता नहीं के ओदे चरण ओदा लड़ पकड़ना मेनू भुल ही गया है, हुण बस पैड़ा देखनी पईआं केड़े रस्ते गया, कोई यतन दसो मैं अपने साईं दे दीदार कर सकना। एक सुपना ओ भी हजूर ने अमृत बचन कह कहन लगे, सुपना उबी भई, सुपने विच प्यारा दिसिया उठ के खड़ी होई। हजूर कहन लगे, गयो की ना अंचला, उस प्यारे दे अंचल नू ओदे लड़ नू ओदे पल्ले नू क्यों ना पकड़िया। जदो प्रीतम आया कहन लगे, सुपना उबी भई, गयो की ना अंचला, सुंदर पुरख विराजित पेक मन बंचला, किन्ने उस प्यारे ने रहमत ही इन्नी कीती, दर्शन करके मेरा मन ही ठगिया गया, मेरा मन ओ लै गया धोके मेनू लड़ पकड़ना भुल ही गया। कदी तको भाई गुरदास दा भी सुपना है, उन्हां दे जदो आपां बचन पढ़ने, सुपन चरित्र चित्र बानक बने बचित्र, पावन पवित्र में मित्र आज मोरे आए हैं। इहदा मतलब एक रहमत मिली कि सुपने विच साईं दा चलकारा पिया। हजूर दे जदो ए बचन पढ़े, मीरा ने एक गल बड़ी सोहनी कही, सिर्फ गुण लैणा, जदो कोई प्रेमी अपने प्यारे दी याद भी जुड़ जाए, मना तैनू सुपने केवल माया तक दे आउंदे पए ने, ते साहिब कहिंदे ने इस सुपने ने कुछ नहीं तेरा सवारना, किते साईं दी याद भी सुपना आ जाए। कबीर साहिब कहिंदे ने कि मनुख बरडांदे दोनों ही पए ने, जदो माया दी नींद विच सौंदा है कोई ओ बरडा के केवल हाय माया कहिंदा है, ते जदो कोई साईं नू याद करके सौंदा है ओ सुपने विच भी गुरु गुरु कहिंदा पए। सतगुरु कहिंदे ने कि जे किते तू सुता है ते सुपने विच तैनू एक वरी मुख विचो गुरु राम प्रभु निकल जाए, कहिंदे ने सुपना ता आएगी ओनू ना जिदे अंदर सारा दिन ख्याल ही चिंतन ही प्यारे दी याद दा निरंतर प्रवाह चलदा रहे। सुपने दा संबंध केवल वरतों विहार नाल नहीं के जो कुछ असी कीता है ओदा सुपना आउणा है, सुपने दा संबंध करन नाल नहीं, सुपने दा संबंध चितवन दे नाल, जो कुछ चितविया ओ रात नू सुपना बन गया। साहब ने कृपा भरे अमृत भरे बचन कह कहन लगे, कबीर सुपना खूं बरड़ाए कह, जे मुख निकसा राम ताके पग की पन ही मेरे तन को चाम। किन्ने मेरे तन दी चमड़ी लै ली, ओदे चरना विच पान ली जोड़ा बना दे, जिन्हू सुपने विच गुरु चेते आ गए। जेड़ी अर्ज मैं कर रहा वा सिर्फ कन करके खिन अर्ज करके फिर आउणा इस बचन विच। हजूर कहिंदे ने के देखो सुपना किन्ना कुछ सुखदाई है, जिदे विच संसार तो उपराम होके साईं नाल जुड़िए। मीरा ने एक गल कही, कहिंदी है लोको संसार दे लोक सौ के सब कुछ गवा जांदे ने, ते मैं ओ वां जिन्ने जाग के गवा लिया। पुछया भी जाग के किवें, उन्हें एक बचन कह ओदी रचना विच आउंदा है, कहन लगे सुई खुती निसमय पलग पर ज्ञान ध्यान सब पिया संग लाए। जदो रात नू आसन ते गई अपना ज्ञान अपना ध्यान अंदर दी एकाग्रता केवल अपने प्यारे दे चरना भी जोड़ी, सुती सुई खुती निसमय पलंग पर सब ज्ञान ध्यान पिया संग लाए, पलक में जब पलक लगी पल लागत ही पल में पिया आए। कहन लगे जब उठी उनके मिलबे को जाग परी पिया पास ना आए। कहने जदो उठ के तकिया प्यारा दूर चला गया, अखीर ते होका लेके कहिंदी मीरन और तो सोवत खोवत, संसार सुत्या गवा गया सब कुछ, मैंने सखी पिया जाग गवाए, मैं ओ वां जिन्ने चलकारे नू तकिया ना। गुरमुख अभ्यासी भाई वीर सिंह ने भी ये तकिया ते ताही उन्हां शब्द वरते, कहन लगे सुपने विच तुसी मिले असानू, असी तागल वकड़ी पाई, निरा नूर तुसी खातना आए, साडी कंबदी रही ਕਲਾਈ। ਖੈਰ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਸ ਦੌਲਤ ਨੂੰ, ਜਿਸ ਘਰ ਨੂੰ, ਜਿਸ ਰਸ ਨੂੰ, ਜਿਸ ਕੌਤਕ ਵਿਚ ਤੂੰ ਮਸਤ ਹੋਇਆ, ਇਹ ਸੁਪਨੇ ਦੀ ਤਰ੍ਹਾਂ ਹੀ। ਤੇ ਸਾਹਿਬ ਕਹਿੰਦੇ ਨੇ ਅਗਿਆਨੀ ਮਨੁੱਖ ਇਸ ਸੁਪਨੇ ਵਿਚ ਖਚਿਤ ਹੋਇਆ। ਹਜ਼ੂਰ ਕਹਿਣ ਲੱਗੇ, ਸੁਪਨੇ ਹਬ ਰੰਗ ਮਾਣਿਆ ਮਿੱਠਾ ਲੱਗੜਾ ਮੋਹ। ਸੁਪਨੇ ਵਿਚ ਸੰਸਾਰ ਦੇ ਸੁਖ ਮਾਣੇ ਤੇ ਜਿਸ ਮਾਇਆ ਦੇ ਮੋਹ ਨੂੰ ਤੂੰ ਮਿੱਠਾ ਕਰਕੇ ਜਾਣੇ। ਹਜ਼ੂਰ ਕਿਰਪਾ ਕਰਦੇ ਨੇ, ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਤ੍ਰੋਹ। ਜੇ ਪਰਮੇਸ਼ਵਰ ਦਾ ਨਾਮ ਨਹੀਂ, ਨਾਮ ਵਿਹੂਣੀਆਂ ਦਾ ਅਰਥ ਨਾਮ ਤੋਂ ਸੁਣਿਆ। ਜੇ ਅੰਦਰ ਨਾਮ ਨਹੀਂ, ਰਾਜ ਕੋਲ ਏ, ਰਸ ਕੋਲ ਏ, ਕੌਤਕ ਕੋਲ ਨੇ, ਹਰ ਦੁਨੀਆਂ ਦਾ ਸੁਖ ਤੇਰੇ ਘਰ ਵਿਚ ਏ। ਜੇ ਅੰਦਰ ਨਾਮ ਨਹੀਂ, ਸਾਹਿਬ ਕਹਿਣ ਲੱਗੇ ਸੁੰਦਰ ਮਾਇਆ ਧਰੋਹ। ਕਹਿੰਦੇ ਨੇ ਇਹ ਵੀ ਧਰੋਹ ਕਮਾਉਂਦੀ। ਪੌੜੀ ਵਿਚ ਸਾਹਿਬ ਕਹਿਣ ਲੱਗੇ, ਸੁਪਨੇ ਛੇਤੀ ਚਿੱਤ ਮੂਰਖ ਲਾਇਆ। ਮੂਰਖ ਬੰਦੇ ਨੇ ਸੁਪਨੇ ਨਾਲ ਆਪਣਾ ਚਿੱਤ ਲਾ ਲਿਆ, ਆਪਣੇ ਚਿੱਤ ਨੂੰ ਜੋੜ ਲਿਆ। ਹਜ਼ੂਰ ਕਹਿਣ ਲੱਗੇ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ। ਹਜ਼ੂਰ ਕਹਿੰਦੇ ਨੇ ਕਿ ਜਦੋਂ ਇਹ ਫਿਰ ਮਾਇਆ ਦੀ ਨੀਂਦ ਤੋਂ ਕਿਤੇ ਉੱਠੇ, ਸਾਹਿਬ ਕਹਿੰਦੇ ਨੇ ਇਹ ਬਰੜਾਂਦਾ ਪਿਆ ਤੇ ਉਸ ਕਰਤੇ ਪੁਰਖ ਵਾਹਿਗੁਰੂ ਦੀ ਯਾਦ, ਇਹਨੂੰ ਆ ਰਾਜ, ਇਹ ਰਸ, ਇਹ ਭੋਗ ਭੋਗਦਿਆਂ ਹੋਇਆ ਮਾਲਕ ਭੁੱਲ ਗਿਆ, ਉਹ ਚੇਤੇ ਆਇਆ ਨਹੀਂ। ਗੁਰੂਦੇਵ ਕਹਿਣ ਲੱਗੇ, ਆਰ ਜਾ ਗਈ ਵਿਹਾਏ ਧੰਦਾ ਧਾਇਆ। ਜਿਹੜੀ ਉਮਰ ਦਿੱਤੀ ਸੀ ਮੇਰੇ ਮਾਲਕ ਨੇ, ਇਹ ਆਰ ਜਾ ਗਈ ਵਿਹਾਏ ਸਾਰੀ ਨਿਕਲ ਗਈ ਧੰਦਾ ਧਾਇਆ, ਕੇਵਲ ਦੁਨੀਆਂ ਦੇ ਧੰਦੇ ਅੰਦਰ। ਤੇ ਖਿੰਨ ਖਿੰਨ ਕਰਕੇ ਉਮਰ ਨਿਕਲਦੀ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਜਿਸ ਦਿਨ ਮਨੁੱਖ ਦਾ ਜਨਮ ਹੁੰਦਾ, ਇੱਕ ਚੀਜ਼ ਦਿਨੋ ਦਿਨ ਘਟਦੀ ਏ, ਦੂਸਰੀ ਦਿਨੋ ਦਿਨ ਵੱਧਦੀ ਏ ਜਨਮ ਤੋਂ ਬਾਅਦ, ਤੇ ਤੀਜੀ ਉਹ ਵੇ ਜਿਹੜੀ ਨਾ ਕਦੀ ਘਟਦੀ ਏ ਤੇ ਨਾ ਕਦੀ ਵੱਧਦੀ। ਉਹ ਕਿਹੜੀ ਵਸਤੂ ਏ? ਜਨਮ ਤੋਂ ਬਾਅਦ ਇੱਕ ਵਧੀ ਜਾ ਰਹੀ ਏ, ਦੂਸਰੀ ਘਟੀ ਜਾ ਰਹੀ ਏ, ਤੇ ਤੀਜੀ ਨਾ ਵੱਧਦੀ ਤੇ ਨਾ ਘਟਦੀ ਏ। ਤੇ ਸਿਆਣੇ ਗੁਰਮੁਖ ਕਹਿੰਦੇ ਨੇ, ਜਨਮ ਤੋਂ ਬਾਅਦ ਜੇ ਘਟਦੀ ਹੈ ਤਾਂ ਕੇਵਲ ਉਮਰ, ਆਰ ਜਾ ਦਿਨੋ ਦਿਨ ਘਟਦੀ ਏ, ਦਿਨ ਤੇ ਪੈਰ, ਪੈਰ ਤੇ ਘੜੀਆਂ, ਆਪ ਘਟੈ ਤਨ ਛੀਜੈ। ਤੇ ਜਿਹੜੀ ਵੱਧਦੀ ਹੈ ਉਹ ਕੇਵਲ ਤ੍ਰਿਸ਼ਨਾ ਹੈ। ਜਿਉਂ ਜਿਉਂ ਮਨੁੱਖ ਦੇ ਦਿਨ ਨਿਕਲਦੇ ਨੇ, ਉਮਰ ਨਿਕਲਦੀ ਏ, ਤਿਉਂ ਤਿਉਂ ਅੰਦਰ ਜਿਹੜੀ ਖਵਸ ਏ ਮਾਇਆ ਦੀ ਉਹ ਹੋਰ ਪ੍ਰਬਲ ਹੋਈ ਜਾਂਦੀ। ਤੇ ਜਿਹੜੀ ਨਾ ਵੱਧਦੀ ਤੇ ਨਾ ਘਟਦੀ ਏ ਉਹ ਕੇਵਲ ਪਰਮੇਸ਼ਵਰ ਦੇ ਦਿੱਤੇ ਹੋਏ ਸਵਾਸ, ਜਿਹੜੇ ਸਵਾਸ ਮਾਲਕ ਨੇ ਦਿੱਤੇ ਉਹ ਨਾ ਵਧੇ ਤੇ ਨਾ ਘਟੇ। ਸਾਹਿਬ ਕਹਿਣ ਲੱਗੇ, ਆਰ ਜਾ ਗਈ ਵਿਹਾਏ, ਦੇਖ ਤੇਰੀ ਉਮਰ ਤੇਰੇ ਕੋਲ ਧੱਕੇ ਨਾਲ ਨਿਕਲ ਗਈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੈ ਨਿਤ ਪਾਰਚ। ਸਾਹਿਬ ਕਹਿਣ ਲੱਗੇ, ਆਰ ਜਾ ਗਈ ਵਿਹਾਏ, ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜੇ ਮਾਂ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਆਰ ਜਾ ਗਈ ਵਿਹਾਏ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਕਰ ਵਾਠ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨਾਵੇਂ ਧੌਲੇ ਉਬੇ ਸਵਾ, ਦਸਵਾਂ ਦੱਦਾ ਹੋਆ ਸਵਾ। ਕਹਿਣ ਲੱਗੇ, ਜਦੋਂ ਨਾਵੀਂ ਅਵਸਥਾ ਆਈ, ਨਾਵੇਂ ਧੌਲੇ ਉਬੇ ਸਾਂ, ਦਸਵੇਂ ਦੱਦਾ ਹੋਆ ਸਵਾ, ਆਰ ਜਾ ਗਈ ਵਿਹਾਏ। ਸਾਰੀ ਉਮਰ ਜਿਹੜੀ ਮਾਲਕ ਨੇ ਦਿੱਤੀ ਸੀ, ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਹਜ਼ੂਰ ਕਹਿਣ ਲੱਗੇ, ਆਰ ਜਾ ਗਈ ਵਿਖਾਏ ਧੰਦਾ ਧਾਇਆ, ਪਰ ਦੁਨੀਆਂ ਦੇ ਧੰਦਿਆਂ ਵਿਚ ਖਚਤ ਹੋ ਕੇ ਮਸਤ ਹੋ ਕੇ ਤੁਰਿਆ ਰਿਹਾ। ਗੁਰੂ ਸਾਹਿਬ ਕਹਿਣ ਲੱਗੇ, ਪੂਰਨ ਭੈ ਨਾਕਾਮ ਮੋਹਿਆ ਮਾਇਆ। ਪੂਰਨ ਭੈ ਨਾਕਾਮ ਦਾ ਅਰਥ ਹੈ, ਜਿਹੜੇ ਤੂੰ ਸੋਚਦਾ ਸਾਂ ਇਹ ਕੰਮ ਮੈਂ ਸੰਪੂਰਨ ਕਰ ਜਾਣੇ ਨੇ। ਸਾਹਿਬ ਕਹਿੰਦੇ ਨੇ, ਕਦੀ ਵੀ ਬੰਦੇ ਦੇ ਕੰਮ ਜਿਹੜੇ ਨੇ ਉਹ ਪੂਰੇ ਦੁਨਿਆਵੀ ਹੁੰਦੇ ਨਹੀਂ ਤੇ ਹੋਏ ਵੀ ਨਹੀਂ। ਬੜੀ ਵਾਰੀ ਕਹਿੰਦਾ, ਬਸ ਇਥੋਂ ਤੱਕ ਮੈਂ ਕਰ ਲਿਆ, ਇਹ ਮੇਰੇ ਦਿਨ ਇੰਨੀ ਕੁ ਮਾਇਆ, ਇੰਨਾ ਕੁ ਕਰ, ਇਹ ਕੁਝ ਹੋ ਜਾਏ, ਬਸ ਅਗਾਂ ਜਪਣਾ। ਕਹਿੰਦਾ, ਮਨ ਮੇਰਾ ਵੀ ਪਿਆ। ਪਰ ਸਾਹਿਬ ਕਹਿੰਦੇ ਨੇ, ਕਦੀ ਦੇਖ ਜਿਉਂਦੇ ਜੀ ਤੇਰੇ ਕੰਮ ਕੋਈ ਪੂਰਾ ਨਹੀਂ ਹੋਣਾ, ਜਿਤਨੇ ਤੂੰ ਲੋਚਨਾ ਪਿਆ ਇੰਨੇ ਹੋਣਗੇ, ਇਦੂ ਵੱਧ ਹੋਰ ਤੇਰੇ ਧੰਦੇ ਖੜੇ ਹੋ ਜਾਣਗੇ। ਪੂਰਨ ਭੈ ਨਾ ਕਾਮ ਮੋਹਿਆ ਮਾਇਆ, ਮਾਇਆ ਨੇ ਇੰਨਾ ਕੁ ਤੈਨੂੰ ਮੋਹ ਲਿਆ ਕਿ ਤੇਰੇ ਇਹ ਦੁਨੀਆਂ ਦੇ ਕੰਮ ਪੂਰੇ ਨਾ ਹੋਏ, ਪਰ ਇਸ ਸਰੀਰ ਦੇ ਸਵਾਸ ਪੂਰੇ ਹੋ ਗਏ। ਦੁਨੀਆਂ ਦੇ ਧੰਦੇ ਮੁਕੇ ਨਾ, ਇਹ ਸਰੀਰ ਦਾ ਜਿਹੜਾ ਨਾਸ਼ ਹੋ ਗਿਆ। ਸਾਹਿਬ ਕਹਿਣ ਲੱਗੇ ਪੂਰਨ ਭੈ ਨਾਕਾਮ ਮੋਹਿਆ ਮਾਇਆ। ਅਖੀਰ ਤੇ ਦੇਖੋ ਉਹ ਸਮ ਦ੍ਰਿਸ਼ਟੀ, ਪਹਿਲਾਂ ਕਹੀ ਗਏ ਕਿ ਮੂਰਖ ਨੇ ਚਿੱਤ ਮਾਇਆ ਵੀ ਜੋੜ ਲਿਆ, ਮੂਰਖ ਅਗਿਆਨੀ ਇਹਦੇ ਵਿੱਚ ਖਚਤ ਹੋ ਗਿਆ, ਅਖੀਰ ਤੇ ਫਿਰ ਸਮ ਦ੍ਰਿਸ਼ਟੀ ਉਹ ਪਰਮੇਸ਼ਵਰ ਦੀ ਦਇਆ ਬ੍ਰਹਮ ਗਿਆਨ ਵਿੱਚ ਟਿਕੇ ਮੇਰੇ ਹਜ਼ੂਰ ਕਹਿਣ ਲੱਗੇ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਹੇ ਮੇਰੇ ਕਰਤੇ ਪੁਰਖ ਵਾਹਿਗੁਰੂ, ਇਸ ਜੀਵ ਦੇ ਹੱਥ ਕੀ ਏ? ਤੂੰ ਆਪ ਹੀ ਤਾਂ ਇਹਨੂੰ ਭੁਲਾਇਆ ਹੋਇਆ, ਇਸ ਵਿਚਾਰੇ ਦੇ ਹੱਥ ਵਿੱਚ ਕੁਝ ਨਹੀਂ। ਜਿਵੇਂ ਤੂੰ ਕਰਾਉਣਾ ਪੈ ਉਸੇ ਤਰ੍ਹਾਂ ਕਰਦਾ। ਇਹਦਾ ਭਾਵ ਕਿ ਪਹਿਲਾਂ ਸੁਚੇਤ ਵੀ ਕਰ ਦਿੱਤਾ, ਝੰਜੋੜ ਵੀ ਦਿੱਤਾ ਕਿ ਸਾਈਂ ਦੇ ਚਰਨਾਂ ਵਿੱਚ ਜੁੜ, ਇਸ ਸੁਪਨੇ ਵਿੱਚ ਖਚਤ ਨਾ ਹੋ ਜਾਈ, ਤੇ ਫਿਰ ਅਖੀਰ ਤੇ ਆਪਣੇ ਅੰਦਰ ਨੂੰ ਖਿੰਡਨ ਨਹੀਂ ਦੇਣਾ। ਉਸ ਸਾਈਂ ਦੇ ਸ਼ੁਕਰ ਵੀ ਜੁੜ ਗਏ ਕਿ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ, ਇਸ ਜੀਵ ਦੇ ਹੱਥ ਵਿੱਚ ਕੀ ਏ? ਜੇ ਮੇਰੇ ਕਰਤੇ ਪੁਰਖ ਤੂੰ ਆਪ ਹੀ ਇਹਨੂੰ ਭੁਲਾ ਦਿੱਤਾ ਹੋਵੇ। ਇੰਨੀਆਂ ਕੁ ਬੇਨਤੀਆਂ ਅੱਜ ਸਵੀਕਾਰ ਕਰਿਆ ਜੀ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ, ਆਗਾਧ ਬੋਧ ਹੈ, ਅਸੀਂ ਭੁੱਲਣ ਵਾਲੇ ਹਾਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਆਪਣੀ ਚਰਨ ਸ਼ਰਨ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।